ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਦੋਸਤੋ, ਇਸ ਵੇਲੇ ਟੈਲੀਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਸਿੱਖ ਕਮਿਊਨਿਟੀ ਕਨੈਕਸ਼ਨਸ ਇਨਕੋਰਪੋਰੇਟਿਡ ਵੱਲੋਂ ਗੁਰਿੰਦਰ ਕੌਰ ਜੀ ਜੁੜੇ ਹਨ। ਗੁਰਿੰਦਰ, ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ SBS ਦੀ ਸਾਰੀ ਟੀਮ ਦਾ।
ਜੀ, ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਰੈੱਡ ਕਰਾਸ ਨੇ ਤੁਹਾਨੂੰ ਭਾਈਵਾਲ ਮੰਨ ਕੇ ਤੁਹਾਡੇ ਜ਼ਰੀਏ ਜਿਹੜੇ ਅਸਥਾਈ ਵੀਜ਼ਿਆਂ 'ਤੇ ਇੱਥੇ ਲੋਕ ਹਨ ਉਹਨਾਂ ਨੂੰ ਮਾਲੀ ਮਦਦ ਮੁਹੱਈਆ ਕਰਨ ਦਾ ਇੱਕ ਉਪਰਾਲਾ ਕੀਤਾ ਹੈ। ਸੋ ਇਹ ਦੱਸੋ, ਇਹਨਾਂ ਨੇ ਜਿਹੜਾ ਕੋਰੋਨਾ ਵਾਇਰਸ ਐਕਸਟ੍ਰੀਮ ਹਾਰਡਸ਼ਿਪ ਸਪੋਰਟ ਪ੍ਰੋਗਰਾਮ ਉਲੀਕਿਆ ਹੈ, ਉਹ ਕੀ ਹੈ ਅਤੇ ਤੁਸੀਂ ਫਿਰ ਕਿਵੇਂ ਮਦਦ ਕਰ ਰਹੇ ਹੋ ਜਿਹੜੇ ਭਾਰਤੀ ਪਿਛੋਕੜ ਦੇ ਜਾਂ ਪੰਜਾਬੀ ਪਿਛੋਕੜ ਦੇ ਟੈਂਪਰੇਰੀ ਰੈਜ਼ੀਡੈਂਟਸ ਜਾਂ ਇੰਟਰਨੈਸ਼ਨਲ ਸਟੂਡੈਂਟਸ ਹਨ, ਕਿਵੇਂ ਉਹ ਮਦਦ ਹਾਸਲ ਕਰ ਸਕਦੇ ਹਨ?
ਜੀ ਮਨਪ੍ਰੀਤ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਰੈੱਡ ਕਰਾਸ ਦੇ ਵਿੱਚ ਜਿਸ ਤਰ੍ਹਾਂ ਐਕਸਟ੍ਰੀਮ ਹਾਰਡਸ਼ਿਪ ਦੀ ਅਸੀਂ ਗੱਲ ਕਰਦੇ ਹਾਂ, ਸੋ ਮੇਨਲੀ ਜਿਹੜੀ ਇਹ ਫਾਈਨੈਂਸ਼ੀਅਲ ਹੈਲਪ ਹੈ ਇਹ ਟੈਂਪਰੇਰੀ ਵੀਜ਼ਾ ਵਾਲਿਆਂ ਵਾਸਤੇ ਹੈ। ਸੋ ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ 'ਤੇ ਹੈ ਜਾਂ ਕੋਈ ਵਿਜ਼ਿਟਰ ਵੀਜ਼ੇ 'ਤੇ ਹੈ ਜਾਂ ਕੋਈ ਵੀ ਹੋਰ ਲਾਈਕ ਰਿਫਿਊਜੀ ਬ੍ਰਿਜਿੰਗ ਵੀਜ਼ਾ 'ਤੇ ਹੈ, ਸੋ ਇਹ ਜਿਹੜੀ ਫਾਈਨੈਂਸ਼ੀਅਲ ਹੈਲਪ ਹੈ ਸਪੈਸ਼ਲੀ ਉਹਨਾਂ ਵਾਸਤੇ ਹੈਗੀ ਹੈ। ਅਤੇ ਐਕਸਟ੍ਰੀਮ ਹਾਰਡਸ਼ਿਪ ਦਾ ਮਤਲਬ ਜਿਸ ਤਰ੍ਹਾਂ ਅਸੀਂ ਨਾਮ ਤਾਂ ਹੀ ਕਹਿ ਸਕਦੇ ਹਾਂ ਕਿ ਮੇਨਲੀ ਜੇ ਤੁਸੀਂ ਬਹੁਤ ਜ਼ਿਆਦਾ ਜਿਹੜੀ ਹੈ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਖਰਾਬ ਹੈ ਅਤੇ ਤੁਹਾਡੀ ਕੋਲ ਜੋਬ ਨਹੀਂ ਹੈ, ਤੁਹਾਡਾ ਜਿਹੜਾ ਬੈਂਕ ਬੈਲੈਂਸ ਹੈ ਉਹ ਪਿਛਲੇ ਇੱਕ ਦੋ ਮਹੀਨਿਆਂ ਦੇ ਵਿੱਚ ਉਹਦੇ 'ਚ ਕੋਈ ਫਲੋ ਆਫ ਮਨੀ ਨਹੀਂ ਆ ਰਿਹਾ ਅਤੇ $1,000 ਤੋਂ ਜੇ ਤੁਹਾਡਾ ਬੈਂਕ ਬੈਲੈਂਸ ਘੱਟ ਹੈਗਾ
ਅਤੇ
ਇਹ ਉਹਨਾਂ ਵਾਸਤੇ ਹੈਗਾ। ਐਂਡ ਦਿਸ ਇਜ਼ ਫੋਰ ਵਿਕਟੋਰੀਅਨ ਰੈਜ਼ੀਡੈਂਟਸ ਜਿਹੜੇ ਹੈਗੇ ਨੇ, ਅਤੇ ਇਹਦੇ 'ਚ ਇਹ ਵੀ ਕੰਡੀਸ਼ਨ ਆਉਂਦੀਆਂ ਨੇ ਕਿ ਜੇ ਤੁਹਾਨੂੰ ਕੋਈ ਕਿਸੇ ਹੋਰ ਕੋਲੋਂ ਹੈਲਪ ਨਹੀਂ ਮਿਲ ਰਹੀ ਤੋ ਫੋਰ ਐਗਜ਼ਾਮਪਲ ਕਿ ਜਿਵੇਂ ਯੂਨੀਵਰਸਿਟੀ ਸਟੂਡੈਂਟਸ ਹੈਗੇ ਨੇ, ਹੁਣ ਉਹਨਾਂ ਵਾਸਤੇ ਕਈ ਯੂਨੀਵਰਸਿਟੀਜ਼ ਵੀ ਜਿਹੜੀਆਂ ਨੇ ਫੰਡਿੰਗ ਦੇ ਰਹੀਆਂ ਨੇ, ਸਟੱਡੀ ਮੈਲਬਰਨ ਹੈਗੀ ਹੈ ਉਹ ਵੀ ਉਹਨਾਂ ਨੂੰ ਫੰਡਿੰਗ ਦੇ ਰਹੀ ਹੈ, ਅਤੇ ਜੇ ਉਹ ਇਸ ਚੀਜ਼ ਦਾ ਪਰੂਫ ਪੁੱਛਿਆ ਜਾਏਗਾ ਕਿ ਤੁਸੀਂ ਉੱਥੇ ਫੰਡਿੰਗ ਅਪਲਾਈ ਕੀਤੀ ਸੀ, ਜੇ ਕੀਤੀ ਸੀ ਤੁਹਾਨੂੰ ਮਿਲੀ ਹੈ ਕਿ ਨਹੀਂ ਮਿਲੀ, ਜੇ ਮਿਲੀ ਵੀ ਹੈ ਤੇ ਕਿੰਨੀ ਮਿਲੀ ਹੈ, ਤੋ ਇਹ ਸਾਰੀਆਂ ਸਿਚੁਏਸ਼ਨ ਚੈੱਕ ਕੀਤੀਆਂ ਜਾਣਗੀਆਂ। ਸੋ ਕਹਿਣ ਤੋਂ ਭਾਵ ਹੈ ਕਿ ਐਕਸਟ੍ਰੀਮ ਜਿਹੜਾ ਕ੍ਰਾਈਸਿਸ ਹੈ, ਜੇ ਕਿਸੇ ਕੋਲ ਬਿਲਕੁਲ ਕੁਛ ਨਹੀਂ ਹੈਗਾ ਜਾਂ ਬਹੁਤ ਹੀ ਨੂੰ ਮਾਈਨਰ ਹੈਲਪ ਮਿਲ ਰਹੀ ਹੈ, ਸੋ ਇਹ ਜਿਹੜੀ ਫੰਡਿੰਗ ਹੈ ਉਹਨਾਂ ਦੀ ਹੈਲਪ ਕਰਨ ਵਾਸਤੇ ਹੈਗੀ ਹੈ।
ਸੋ ਜ਼ਾਹਿਰ ਤੌਰ 'ਤੇ ਜਿਹੜੇ ਜਾਂ ਤਾਂ ਅੰਤਰਰਾਸ਼ਟਰੀ ਵਿਦਿਆਰਥੀ ਹੋ ਗਏ ਜਾਂ ਟੈਂਪਰਰੀ ਵੀਜ਼ਾ ਹੋਲਡਰਸ ਹੋ ਗਏ ਜਾਂ ਰੈਫਿਊਜੀ, ਤੁਸੀਂ ਦੱਸਿਆ ਹੈ, ਜਿਨ੍ਹਾਂ ਨੂੰ ਨਾ ਜੋਬ ਕੀਪਰ ਜੋਬ ਸੀਕਰ ਉਹ ਵਾਲੇ ਭੱਤੇ ਨਹੀਂ ਮਿਲ ਰਹੇ ਸਰਕਾਰ ਵੱਲੋਂ, ਹੋਰ ਕੋਈ ਮਾਲੀ ਮਦਦ ਨਹੀਂ ਮਿਲ ਰਹੀ, ਤੁਸੀਂ ਇਹ ਗੱਲ ਦੱਸੀਏ ਕਿ $1,000 ਤੋਂ ਘੱਟ ਉਹਨਾਂ ਦਾ ਬੈਂਕ ਬੈਲੈਂਸ ਹੋਣਾ ਚਾਹੀਦਾ ਹੈ ਅਤੇ ਰਕਮ ਕਿੰਨੀ ਮਿਲੇਗੀ?
ਹਾਂਜੀ, ਸੋ ਇਹ ਜਿਹੜੀ ਫਾਈਨੈਂਸ਼ੀਅਲ ਹੈਲਪ ਹੈਗੀ ਹੈ ਇਹ ਜਸਟ ਵਨਸ ਆਫ ਹੈਗੀ ਹੈ। ਸੋ ਇਹਦੇ ਵਿੱਚ ਜਿਹੜੀਆਂ ਕ੍ਰਾਈਟੀਰੀਆ, ਜਿਹੜਾ ਮੇਨ ਮੈਂ ਪਹਿਲਾਂ ਦੱਸਿਆ ਕਿ ਇਹ ਕ੍ਰਾਈਟੀਰੀਆ ਪਹਿਲਾਂ ਦੇਖਿਆ ਜਾਏਗਾ, ਫਿਰ ਇਸ ਤੋਂ ਬਾਅਦ ਜਿਹੜੇ ਉਸ ਕ੍ਰਾਈਟੀਰੀਆ ਨੂੰ ਮੀਟ ਕਰਦੇ ਨੇ ਇੱਕ ਲਿੰਕ ਹੈਗਾ ਰੈੱਡ ਕਰਾਸ ਦੀ ਵੈਬਸਾਈਟ 'ਤੇ, ਉਸ ਦੇ ਜ਼ਰੀਏ ਜਿਹੜਾ ਹੈ ਉਹ ਅਪਲਾਈ ਕੀਤਾ ਜਾ ਸਕਦਾ। ਉਹਦੇ ਵਿੱਚ ਤੁਹਾਡੀਆਂ ਬੈਂਕ ਸਟੇਟਮੈਂਟਸ ਜਿਹੜੀਆਂ ਨੇ ਮੰਗੀਆਂ ਜਾਣਗੀਆਂ, ਤੁਹਾਡਾ ਜਿਹੜਾ ਰੈਜੀਡੈਂਸੀ ਪਰੂਫ ਕਿ ਤੁਸੀਂ ਟੈਂਪਰੇਰੀ ਰੈਜੀਡੈਂਟ ਹੈਗੇ ਹੋ, ਉਹ ਸਭ ਕੁਝ ਪੁੱਛਿਆ ਜਾਏਗਾ। ਉਹਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਹੈਲਪ ਹੈਗੀ ਹੈ ਇਹਦੀ ਕੋਈ ਇਸ ਤਰ੍ਹਾਂ ਕੋਈ ਸੈੱਟ ਲਿਮਿਟ ਨਹੀਂ ਹੈ। ਇਹ ਕਈਆਂ ਨੂੰ ਜਿਵੇਂ $200 ਵੀ ਮਿਲ ਰਹੇ ਨੇ, ਕਿਸੇ ਨੂੰ $400, $600 ਤੱਕ ਵੀ ਮਿਲ ਰਹੇ ਨੇ। ਸੋ ਇਹ ਜਿਹੜੀ ਹੈ ਤੁਹਾਡੀ ਸਰਕਮਸਟੈਂਸਿਸ ਦੇਖੇ ਜਾਣਗੇ। ਸੋ ਜਿਹੜਾ ਫਾਰਮ ਹੈਗਾ, ਫਾਰਮ ਦੇ ਵਿੱਚ ਜਿਹੜੇ ਕੁਐਸਚਨਸ ਪੁੱਛੇ ਜਾਣਗੇ ਕਿ ਮੰਨ ਲਓ ਕੋਈ ਸਿੰਗਲ ਬੰਦਾ ਉਹਨੂੰ ਘੱਟ ਮਿਲਣਗੇ, ਜੇ ਲੱਗਦਾ ਕਿ ਕੋਈ ਜ਼ਿਆਦਾ ਜਿਹੜੀ ਫੈਮਿਲੀ ਮੈਂਬਰਸ ਹੈਗੇ ਨੇ ਬੱਚੇ ਵੀ ਨੇ ਉਹਨਾਂ ਨੂੰ ਜ਼ਿਆਦਾ ਵੀ ਦੇ ਸਕਦੇ ਨੇ। ਸੋ ਹਰ ਕਿਸੇ ਦੇ ਸਰਕਮਸਟੈਂਸਿਸ ਦੇ ਅਕੋਰਡਿੰਗ, ਪਲੱਸ ਇਹ ਵੀ ਦੇਖਿਆ ਜਾਏਗਾ ਕਿ ਟੋਟਲ ਜਿਹੜੀ ਉਹਨਾਂ ਨੂੰ ਵੀ ਫੰਡਿੰਗ ਮਿਲੀ ਹੋਈ ਹੈ ਉਹਦੇ ਵਿੱਚ ਕਿੰਨੇ ਕੁ ਲੋਕ ਅਪਲਾਈ ਕਰ ਰਹੇ ਨੇ।
ਸੋ ਇਸ ਦੇ ਅਧੀਨ ਕਿੰਨੇ ਲੋਕ ਇਸ ਦੀ ਮਦਦ ਲੈ ਚੁੱਕੇ ਹਨ ਅਤੇ ਤੁਸੀਂ ਇਸ ਨਾਲ ਕਿਵੇਂ ਜੁੜੇ ਹੋ, ਮਤਲਬ ਤੁਸੀਂ ਵਿਚੋਲਗੀ ਕਰ ਰਹੇ ਹੋ, ਤੁਹਾਡਾ ਕੀ ਰੋਲ ਹੈ?
ਬਿਲਕੁਲ ਜੀ, ਸੋ ਮਨਪ੍ਰੀਤ ਜੀ, ਜਿਸ ਤਰ੍ਹਾਂ ਕਿ ਰੈੱਡ ਕਰਾਸ ਨੇ ਜਦੋਂ ਇਹ ਪ੍ਰੋਗਰਾਮ ਸਟਾਰਟ ਕੀਤਾ ਸੀ, ਸੋ ਉਹ ਆਪਣੇ ਲੈਵਲ 'ਤੇ ਇਹ ਪ੍ਰੋਗਰਾਮ ਜਿਹੜਾ ਕਰ ਰਹੇ ਸੀ, ਅਤੇ ਜਦੋਂ ਕਿ ਜਦੋਂ ਐਪਲੀਕੇਸ਼ਨਸ ਦਾ ਇੱਕਦਮ ਫਲੋ ਬਹੁਤ ਜ਼ਿਆਦਾ ਆਇਆ, ਕਿਉਂਕਿ ਟੈਂਪਰੇਰੀ ਰੈਜ਼ੀਡੈਂਟਸ ਜਿਹੜੇ ਨੇ ਸਾਨੂੰ ਪਤਾ ਹੈ ਕਿ ਆਸਟ੍ਰੇਲੀਆ ਵਿੱਚ ਬਹੁਤ ਜ਼ਿਆਦਾ ਉਹਨਾਂ ਦੀ ਗਿਣਤੀ ਹੈ, ਜਦੋਂ ਉਹਨਾਂ ਦਾ ਫਲੋ ਬਹੁਤ ਜ਼ਿਆਦਾ ਵੱਧ ਗਿਆ ਅਤੇ ਥੋੜ੍ਹੀ ਜਿਹੀਆਂ ਕਮਿਊਨੀਕੇਸ਼ਨ ਪ੍ਰੋਬਲਮਸ ਵੀ ਆਉਣ ਲੱਗ ਪਈਆਂ ਕਿ ਕਈਆਂ ਨੂੰ ਲੈਂਗੁਏਜ ਪ੍ਰੋਬਲਮ ਸੀ ਜਾਂ ਲੋਕਾਂ ਨੂੰ ਤੱਕ ਇਹ ਜਿਹੜੀ ਸਰਵਿਸ ਸੀ ਪਹੁੰਚ ਨਹੀਂ ਰਹੀ ਸੀ। ਇੱਕ ਦੂਸਰਾ ਪੱਖ ਹੋਰ ਸੀ ਕਿ ਇਹਨਾਂ ਨੇ ਬੈਂਕ ਜਿਹੜੀ ਸਟੇਟਮੈਂਟ ਹੈ ਉਹ ਮੰਗੀ ਸੀ ਅਤੇ ਉਹ ਮੈਂ ਇਸ਼ੂ ਜਿਹੜਾ ਰੇਸ ਕੀਤਾ ਸੀ। ਮੈਂ ਜੇਸਨ ਵੋਟ ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਵਿਕਟੋਰੀਆ ਦੇ ਵਿੱਚ ਵੀ ਫੈਡਰਲ ਗਵਰਨਮੈਂਟ ਦੇ, ਮੈਂ ਉਹਨਾਂ ਤੱਕ ਇਹ ਇਸ਼ੂ ਰੇਸ ਕੀਤਾ ਸੀ ਕਿ ਜਿਹੜੇ ਹੁਣ ਵਿਜ਼ਿਟਰ ਵੀਜ਼ਾ 'ਤੇ ਹੁੰਦੇ ਨੇ ਉਹਨਾਂ ਕੋਲ ਤੇ ਬੈਂਕ 'ਚ ਬੈਂਕ ਅਕਾਊਂਟ ਨਹੀਂ ਹੁੰਦਾ ਅਤੇ ਉਹ ਕਿਵੇਂ ਪਰੂਫ ਕਰ ਸਕਦੇ ਨੇ। ਤੋ ਮੈਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਜਿਹੜਾ ਮੁੱਦਾ ਉਹਨਾਂ ਨੇ ਰੈੱਡ ਕਰਾਸ ਤੱਕ ਰੇਸ ਕੀਤਾ ਅਤੇ ਰੈੱਡ ਕਰਾਸ ਨੇ ਇਸ ਚੀਜ਼ ਨੂੰ ਹੁਣ ਕੰਸਿਡਰ ਕੀਤਾ ਅਤੇ ਉਹਨਾਂ ਨੇ ਉਹਨਾਂ ਵਾਸਤੇ ਵੀ ਰੱਖਿਆ ਕਿ ਜੇ ਕਿਸੇ ਕੋਲ ਬੈਂਕ ਸਟੇਟਮੈਂਟ ਨਹੀਂ ਹੈਗੀ ਤਾਂ ਉਹਨਾਂ ਵਾਸਤੇ ਇੱਕ ਸਪੈਸ਼ਲ ਜਿਹੜਾ ਉਹ ਕੁਐਸ਼ਨਰੀ ਉਹਨਾਂ ਨੇ ਤਿਆਰ ਕੀਤਾ। ਜਿੱਥੋਂ ਤੱਕ ਸਵਾਲ ਆਉਂਦਾ ਕਿ ਸਿੱਖ ਕਮਿਊਨਿਟੀ ਕਨੈਕਸ਼ਨ ਕਿਵੇਂ ਜੁੜੀ ਹੈ, ਤੋ ਰੈੱਡ ਕਰਾਸ ਨੇ ਜਦੋਂ ਦੇਖਿਆ ਕਿ ਬਹੁਤ ਸਾਰਾ ਐਪਲੀਕੇਸ਼ਨ ਆ ਰਹੀਆਂ ਨੇ ਤੇ ਉਹਨਾਂ ਨੇ ਇੱਕ ਪਾਰਟਨਰਸ਼ਿਪ ਜਿਹੜੀ ਹੈ ਡਿਵੈਲਪ ਕੀਤੀ. ਸੋ ਉਹਨਾਂ ਨੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਜ਼ਰੀਏ ਉਹਨਾਂ ਨੇ ਕਾਫੀ ਆਰਗੇਨਾਈਜੇਸ਼ਨਸ ਨੂੰ ਕੰਟੈਕਟ ਕੀਤਾ ਜਿਹੜੇ ਕਿ ਆਲਰੇਡੀ ਕਮਿਊਨਿਟੀ ਦੇ ਵਿੱਚ ਕੰਮ ਕਰ ਰਹੇ ਨੇ, ਤੇ ਵੀ ਵਰ ਵਨ ਆਫ ਦੋਸ ਕਿ ਜਿਹਨਾਂ ਨੂੰ ਉਹਨਾਂ ਨੇ ਕੰਟੈਕਟ ਕਰਕੇ ਤੇ ਬਾਅਦ ਵਿੱਚ ਸਾਨੂੰ ਟ੍ਰੇਨਿੰਗ ਦਿੱਤੀ ਕਿ ਵਟ ਇਜ਼ ਦਿਸ ਪ੍ਰੋਗਰਾਮ ਅਬਾਊਟ ਤੇ ਕਿਸ ਤਰ੍ਹਾਂ ਇਹ ਕੰਮ ਕਰਦਾ ਤੇ ਕਿਸ ਤਰ੍ਹਾਂ ਅਸੀਂ ਜਿਹੜੇ ਆਪਣੀ ਕਮਿਊਨਿਟੀ ਦੇ ਲੋਕ ਨੇ, ਭਾਵੇਂ ਉਹ ਪੰਜਾਬੀ ਭਾਈਚਾਰਾ ਹੈ, ਭਾਵੇਂ ਉਹ ਵਾਈਡਰ ਇੰਡੀਅਨ ਕਮਿਊਨਿਟੀ ਹੈਗੀ ਹੈ, ਤੇ ਅਸੀਂ ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਇਸ ਪ੍ਰੋਗਰਾਮ ਬਾਰੇ ਦੱਸ ਕੇ ਤੇ ਕਿਸ ਤਰ੍ਹਾਂ ਅਸੀਂ ਉਹਨਾਂ ਦੀ ਐਪਲੀਕੇਸ਼ਨ ਖੁਦ ਅਸੈਸ ਕਰਕੇ ਤੇ ਬਾਅਦ ਵਿੱਚ ਅਸੀਂ ਉਹਨਾਂ ਨੂੰ ਰੈਫਰ ਕਰ ਸਕਦੇ ਹਾਂ ਰੈੱਡ ਕਰਾਸ ਨੂੰ. ਉਹਦਾ ਫਾਇਦਾ ਇਹ ਹੋਏਗਾ ਕਿ ਜੇ ਐਪਲੀਕੇਸ਼ਨ ਨੂੰ ਵੈਸੇ ਇੱਕ ਮਹੀਨਾ ਲੱਗਣਾ ਹੈ, ਪਰ ਜੇ ਅਸੀਂ ਸਿੱਖ ਕਮਿਊਨਿਟੀ ਕਨੈਕਸ਼ਨ ਦੇ ਥਰੂ ਅਸੀਂ ਉਹਨਾਂ ਦੀ ਅਸੈਸਮੈਂਟ ਕਰ ਦਿੰਦੇ ਹਾਂ, ਤਾਂ ਇਟ ਮਾਈਟ ਬੀ ਲਾਈਕ 2 or 3 days ਈਵਨ.
ਅੱਛਾ, ਤੇ ਕੀ ਤੁਸੀਂ ਕੁਝ ਐਪਲੀਕੇਸ਼ਨਸ ਫਾਰਵਰਡ ਕਰ ਚੁੱਕੇ ਹੋ ਰੈੱਡ ਕਰਾਸ ਨੂੰ?
ਹਾਂਜੀ ਬਿਲਕੁਲ, ਅਸੀਂ ਕਾਫੀ ਐਪਲੀਕੇਸ਼ਨਸ ਜਿਹੜੀਆਂ ਫਾਰਵਰਡ ਵੀ ਕਰ ਚੁੱਕੇ ਹਾਂ, ਤੇ ਕਾਫੀ ਐਪਲੀਕੇਸ਼ਨਸ ਜਿਹੜੀਆਂ ਕਿ ਸਾਡੇ ਤੋਂ ਹੀ ਫਿਲਟਰ ਹੋ ਕੇ ਵਾਪਸ ਜਾ ਚੁੱਕੀਆਂ ਨੇ.
ਅੱਛਾ,
ਕਿਉਂਕਿ ਕੀ ਹੁੰਦਾ ਹੈ ਕਿ ਉਹ ਐਲੀਜੀਬਿਲਟੀ ਕ੍ਰਾਈਟੇਰੀਆ ਮੀਟ ਨਹੀਂ ਕਰ ਰਹੇ, ਸੋ ਜ਼ਿਆਦਾ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਵਾਪਸ ਰਿਜੈਕਟ ਹੋ ਰਹੀਆਂ ਨੇ. ਤੇ ਮੈਂ ਇੱਕ ਐਗਜ਼ਾਮਪਲ ਸਿਰਫ ਸ਼ੇਅਰ ਕਰਾਂਗੀ ਕਿ
ਜਿਵੇਂ ਮੇਰੇ ਕੋਲ
ਕਪਲ ਹੈ.
ਹਾਂਜੀ ਹਾਂਜੀ, ਤੁਸੀਂ ਉਦਾਹਰਣ ਦਿਓ ਕਿ ਕਿਉਂ ਰਿਜੈਕਟ ਹੋ ਰਹੇ ਨੇ. ਹਾਂਜੀ
ਹਾਂਜੀ, ਸੋ ਉਦਾਹਰਣ ਇਹੀ ਹੈ ਜਿਵੇਂ ਹੁਣ ਇੱਕ ਕਪਲ ਹੈ ਤੇ ਕਪਲ ਦੇ ਵਿੱਚ ਜਿਹੜਾ ਮੇਨ ਸਟੂਡੈਂਟ ਵੀਜ਼ਾ ਤੇ ਜੇ ਇੱਕ ਪਾਰਟਨਰ ਹੈਗਾ, ਉਹਨਾਂ ਦੀ ਕੋਈ ਇਨਕਮ ਨਹੀਂ ਹੈ ਤੇ ਉਹਨਾਂ ਨੂੰ ਲੱਗਦਾ ਕਿ ਮੇਰੀ ਇਨਕਮ ਵੀ ਨਹੀਂ ਹੈ, ਮੈਨੂੰ ਕੁਝ ਬੈਨੀਫਿਟ ਵੀ ਨਹੀਂ ਮਿਲ ਰਿਹਾ, ਬਟ ਜਿਹੜੇ ਹਸਬੈਂਡ ਹੈ ਉਹ $4,000 ਮਹੀਨੇ ਦੇ ਕਮਾ ਰਹੇ ਨੇ, ਤੇ ਉਹਨੂੰ ਅਸੀਂ ਇੱਕ ਫੈਮਿਲੀ ਕੰਸੀਡਰ ਕਰਾਂਗੇ ਕਿ ਤੁਹਾਡੀ ਫੈਮਿਲੀ ਦੇ ਵਿੱਚ ਜਿਹੜੇ ਤੁਹਾਡੇ ਪਾਰਟਨਰ ਨੇ ਉਹ ਆਲਰੇਡੀ 4,000 ਅਰਨ ਕਰ ਰਹੇ ਨੇ, ਸੋ ਇਸ ਕਰਕੇ ਤੁਸੀਂ ਐਜ਼ ਅ ਫੈਮਿਲੀ ਇਸ ਕ੍ਰਾਈਟੇਰੀਆ ਨੂੰ ਮੀਟ ਨਹੀਂ ਕਰਦੇ, ਤੁਹਾਨੂੰ ਐਕਸਟ੍ਰੀਮ ਹਾਰਡਸ਼ਿਪ ਨਹੀਂ ਕਹਿ ਸਕਦੇ.
ਠੀਕ ਹੈ ਗੁਰਿੰਦਰ, ਇੱਕ ਤੁਸੀਂ ਬੜੀ ਮਹੱਤਵਪੂਰਨ ਗੱਲ ਕਹੀ ਸੀ ਪਹਿਲਾਂ ਕਿ ਵਿਜ਼ਿਟਰ ਵੀਜ਼ਾ ਤੇ ਵੀ ਜਿਹੜੇ ਲੋਕ ਇੱਥੇ ਆਏ ਹੋਏ ਹਨ ਉਹ ਵੀ ਸ਼ਾਇਦ ਯੋਗ ਮੰਨੇ ਜਾ ਸਕਦੇ ਹਨ, ਸੋ ਉਹ ਕਿਹੜੇ ਸਰਕਮਸਟਾਂਸਿਸ ਹੋਣਗੇ ਕਿ ਕੋਈ ਵਿਜ਼ਿਟਰ ਵੀਜ਼ਾ ਤੇ ਇੱਥੇ ਆਸਟ੍ਰੇਲੀਆ ਜਾਂ ਵਿਕਟੋਰੀਆ ਆਇਆ ਹੋਵੇ ਤੇ ਉਹ ਵੀ ਐਕਸਟ੍ਰੀਮ ਹਾਰਡਸ਼ਿਪ ਸਪੋਰਟ ਲੈ ਸਕਦੇ ਨੇ?
ਬਿਲਕੁਲ ਜੀ, ਸਾਡੇ ਕੋਲ ਇੱਕ ਬੜੀ ਖੁਦ ਅਸੀਂ ਐਗਜ਼ਾਮਪਲ ਹੈਗੀ ਹੈ ਕਿ ਜਿਸ ਤਰ੍ਹਾਂ ਕੁਝ ਲੋਕ ਵਿਜ਼ਿਟਰ ਵੀਜ਼ੇ ਤੇ ਸਪੋਜ਼ ਕਰੋ ਕਿ ਇੱਕ ਮਹੀਨੇ ਵਾਸਤੇ ਸਿਰਫ ਘੁੰਮਣ ਫਿਰਨ ਲਈ ਆਏ ਸੀ, ਸੋ ਕਈ ਜਣੇ ਮਾਰਚ ਵਿੱਚ ਆਏ ਸੀ ਤੇ ਉਹਨਾਂ ਦੀ ਬਾਅਦ ਵਿੱਚ ਫਲਾਈਟਸ ਜਿਹੜੀਆਂ ਸੀ ਉਹ ਸਾਰੀਆਂ ਹੋ ਗਈਆਂ, ਬੁੱਕਡ ਆਊਟ, ਬਲੌਕ ਹੋ ਗਈਆਂ, ਤੇ ਉਹ ਬਾਅਦ ਵਿੱਚ 2-3 months ਜਿਹੜੇ ਇੱਥੇ ਸਟੱਕ ਰਹੇ ਨੇ, ਤੇ ਉਹਦੇ ਵਿੱਚ ਉਹਨਾਂ ਕੋਲ ਇੰਨੀ ਮਨੀ ਨਹੀਂ ਸੀ ਤੇ ਨਾ ਉੱਥੋਂ ਇੰਡੀਆ ਤੋਂ ਕੋਈ ਭੇਜ ਸਕਦਾ ਸੀ ਉਹਨਾਂ ਨੂੰ ਉਸ ਟਾਈਮ ਤੇ ਕਿ ਇੰਨੀ ਉਹਨਾਂ ਕੋਲ ਫੰਡਸ ਨਹੀਂ ਹੈਗੇ ਸੀ, ਤੇ ਉਹਨਾਂ ਨੂੰ ਡੇਲੀ ਜਿਹੜਾ ਸੀ ਉਹ ਸਿਟੀ ਦੇ ਵਿੱਚ ਹੋਟਲ ਦੇ ਵਿੱਚ ਜਾ ਕੇ ਰਹਿ ਰਹੇ ਸੀ, ਤਾਂ ਉਹ ਐਕਸਪੈਂਸਿਸ ਜਿਹੜੇ ਸੀ ਬਹੁਤ ਜ਼ਿਆਦਾ ਸੀ ਐਵਰੀ ਸਿੰਗਲ ਡੇ, ਖਾਣ ਪੀਣ ਦੇ ਵੀ, ਰਹਿਣ ਦੇ ਵੀ, ਤੇ ਉਹ ਜਿਹੜੇ ਸੀ ਉਹਨਾਂ ਦੀ ਮਨੀ ਜਿਹੜੀ ਸੀ ਸਾਰੀ ਐਗਜ਼ੌਸਟ ਹੋ ਗਈ, ਤੇ ਉਹਨਾਂ ਕੋਲ ਕੁਛ ਵੀ ਨਹੀਂ ਸੀ, ਤੇ ਅਸੀਂ ਖੁਦ ਉਹਨਾਂ ਦਾ ਜਿਹੜਾ ਮਤਲਬ ਅਸੀਂ ਇੱਕ ਹਫ਼ਤੇ ਦਾ ਰੈਂਟ ਵੀ ਅਸੀਂ ਪੇ ਕਰ ਚੁੱਕੇ ਹਾਂ, ਤੇ ਉਸ ਤੋਂ ਬਾਅਦ ਅਸੀਂ ਰੈੱਡ ਕਰਾਸ ਨੂੰ ਵੀ ਅਪਰੋਚ ਕੀਤਾ ਤੇ ਫਿਰ ਰੈੱਡ ਕਰਾਸ ਨੇ ਉਹਨਾਂ ਦੀ ਹੈਲਪ ਕੀਤੀ.
ਤੇ ਕੋਈ ਰੈੱਡ ਕਰਾਸ ਨੇ ਸੀਮਾ ਮਿੱਥੀ ਹੈ ਕਿ ਬਸ 1,000, 2,000, 5,000 ਲੋਕਾਂ ਦੀ ਮਦਦ ਹੋਵੇਗੀ ਜਾਂ ਐਸੇ ਕੋਈ ਲਿਮਿਟ ਨਹੀਂ ਹੈ?
ਇੱਥੇ ਕੋਈ ਲਿਮਿਟ ਨਹੀਂ ਹੈ ਕਿ ਉਹਨਾਂ ਨੇ ਕਿੰਨੇ ਲੋਕਾਂ ਦੀ ਹੈਲਪ ਕਰਨੀ ਹੈ. ਹਾਂ, ਬਟ ਇਹ ਜ਼ਰੂਰ ਹੋਏਗਾ ਕਿ ਜਿੰਨੀਆਂ ਐਪਲੀਕੇਸ਼ਨਸ ਵੱਧ ਹੋਣਗੀਆਂ ਅਮਾਊਂਟ ਜਿਹੜੀ ਪਰ ਪਰਸਨ ਮਿਲਣੀ ਹੈ ਲੋਕਾਂ ਨੂੰ ਉਹ ਉਸ ਹਿਸਾਬ ਨਾਲ ਹੀ ਡਿਵਾਈਡ ਹੋਏਗੀ, ਕਿਉਂਕਿ ਉਹਨਾਂ ਦੀ ਅਮਾਊਂਟ ਦੀ ਇੱਕ ਲਿਮਿਟ ਹੈਗੀ ਹੈ ਕਿ ਇੰਨੇ ਮਿਲੀਅਨ ਡਾਲਰ ਸੀ ਜਿਹੜਾ ਗਵਰਨਮੈਂਟ ਨੇ ਫੰਡਿੰਗ ਦਿੱਤਾ ਹੈ. ਇਟਸ ਸਿਮਿਲਰ ਟੂ ਜਿਵੇਂ ਅਸੀਂ ਗ੍ਰਾਂਟਸ ਕਹਿ ਦਿੰਦੇ ਹਾਂ, ਗਵਰਨਮੈਂਟ ਗ੍ਰਾਂਟਸ ਕੱਢਦੀ ਹੈ, ਜੇ ਜ਼ਿਆਦਾ ਐਪਲੀਕੇਸ਼ਨਸ ਆਉਣਗੀਆਂ ਤੇ ਉਹਦੀ ਜਿਹੜੀ ਅਮਾਊਂਟ ਹੈ ਪਰ ਜਿਹੜਾ ਕੈਂਡੀਡੇਟ ਹੈ ਉਹਨੂੰ ਘੱਟ ਮਿਲੇਗਾ.
ਸੋ ਦੱਸੋ, ਜਿਹੜੇ ਸਰੋਤੇ ਤੁਹਾਡੀਆਂ ਗੱਲਾਂ ਸੁਣ ਰਹੇ ਹਨ, ਅਗਰ ਉਹ ਅਰਜ਼ੀ ਪਾਉਣਾ ਚਾਹੁੰਦੇ ਹਨ ਤਾਂ ਕੀ ਪ੍ਰਕਿਰਿਆ ਹੈ?
ਸੋ ਜਿਹੜੇ ਤੇ ਜਿਹਨਾਂ ਨੂੰ ਸਿੱਖ ਕਮਿਊਨਿਟੀ ਕਨੈਕਸ਼ਨਸ ਬਾਰੇ ਪਤਾ ਹੈ ਜਾਂ ਜਿਹੜੇ ਸਾਡੇ ਜਾਣਕਾਰ ਚ ਹੈਗੇ ਨੇ ਜਿੱਥੇ ਜਿੱਥੇ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ, ਜੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈ ਪ੍ਰਾਇਓਰਟਾਈਜ਼ ਕੀਤੀ ਜਾਵੇ ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ. ਸਾਡੀ ਜਿਹੜੀ ਵੈਬਸਾਈਟ ਹੈ ਸਿੱਖ sikhcc.org.au ਹੈਗੀ ਹੈ. ਸਾਡਾ ਫੇਸਬੁੱਕ ਪੇਜ ਵੀ ਸਿੱਖ ਕਮਿਊਨਿਟੀ ਕਨੈਕਸ਼ਨਸ ਤੇ ਅਵੇਲੇਬਲ ਹੈਗਾ ਤੇ ਉੱਥੇ ਕੰਟੈਕਟ ਨੰਬਰਸ ਵੀ ਦਿੱਤੇ ਹੋਏ ਨੇ. ਤੇ ਅਦਰਵਾਈਜ਼ ਜੇ ਕਿਸੇ ਨੇ ਵੈਸੇ ਹੀ ਜਨੈਰਿਕ ਜਿਹੜਾ ਹੈਲਪ ਲੈਣੀ ਹੈ ਤਾਂ ਉਹ ਰੈੱਡ ਕਰਾਸ ਦੀ ਸਾਈਟ 'ਤੇ ਵਿਜ਼ਿਟ ਕਰਕੇ ਉੱਥੇ ਮੇਨ ਪੇਜ 'ਤੇ ਉੱਪਰ ਹੀ ਲਿੰਕ ਦਿੱਤਾ ਹੋਇਆ ਹੈ ਕਿ ਐਕਸਟ੍ਰੀਮ ਹਾਰਡਸ਼ਿਪ ਜਿਹੜੀ ਫਾਈਨੈਂਸ਼ੀਅਲ ਹੈਲਪ ਫੋਰ ਟੈਂਪਰੇਰੀ ਵੀਜ਼ਾ ਹੋਲਡਰਸ, ਅਤੇ ਉੱਥੇ ਜਾ ਕੇ ਬੜੇ ਹੀ ਸਿੰਪਲ ਤਰੀਕੇ ਨਾਲ ਸਾਰੀਆਂ ਟਰਮਸ ਐਂਡ ਕੰਡੀਸ਼ਨ ਦਿੱਤੀਆਂ ਹੋਈਆਂ ਨੇ ਅਤੇ ਉਹ ਜਿਹੜਾ ਫਾਰਮ ਦਾ ਲਿੰਕ ਹੈ ਉਹ ਵੀ ਉੱਥੇ ਦਿੱਤਾ ਹੋਇਆ ਹੈ.
ਗੁਰਿੰਦਰ, ਮਾਫ਼ ਕਰਨਾ, ਪਾਰਦਰਸ਼ਤਾ ਵਾਸਤੇ ਇੱਕ ਸਵਾਲ ਪੁੱਛਾਂਗੀ, ਕੀ ਤੁਹਾਨੂੰ ਵੀ ਇਸ ਵਿੱਚੋਂ ਕੋਈ ਹਿੱਸਾ ਮਿਲਦਾ ਹੈ ਰਿਫਰ ਕਰਨ ਵਾਸਤੇ?
ਬਿਲਕੁਲ, ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ. ਸੋ ਇਹਦੇ ਵਿੱਚ ਸਾਨੂੰ ਜੀ ਕੋਈ ਵੀ ਜ਼ੀਰੋ ਜਿਹੜੀ ਟ੍ਰਾਂਜੈਕਸ਼ਨ ਸਾਡੀ ਹੈਗੀ ਹੈ, ਸਾਨੂੰ ਇਸ ਕੰਮ ਦੇ ਲਈ ਵੀ ਕੋਈ ਵੀ ਜਿਹੜੀ ਹੈ ਮਨੀ ਰੈਫਰਲ ਦੇ ਲਈ ਜਾਂ ਅਸੀਂ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰ ਰਹੇ ਹਾਂ ਸਾਨੂੰ ਇਹਦੇ ਵਿੱਚੋਂ ਕੁਛ ਨਹੀਂ ਮਿਲ ਰਿਹਾ. ਦਿਸ ਇਜ਼ ਆਲ ਜਸਟ ਲਾਈਕ ਅਸੀਂ ਕਮਿਊਨਿਟੀ ਦੇ ਲਈ ਜਿਹੜਾ ਕੰਮ ਕਰ ਰਹੇ ਹਾਂ, ਤੇ ਕੋਈ ਵੀ ਡਾਲਰ ਜਿਹੜੀ ਟ੍ਰਾਂਜੈਕਸ਼ਨ ਨਹੀਂ ਹੈਗੀ, ਕੋਈ ਵੀ ਨਾ ਸਾਨੂੰ ਇਹ 'ਚ ਗ੍ਰਾਂਟ ਹੈ ਜਾਂ ਫੰਡਿੰਗ ਹੈ, ਕੁਛ ਵੀ ਨਹੀਂ ਹੈ. ਬਿਲਕੁਲ ਜੀ
ਠੀਕ ਹੈ ਜੀ ਇਹ ਬਹੁਤ ਅਹਿਮ ਜਾਣਕਾਰੀ ਤੁਸੀਂ ਦਿੱਤੀ ਹੈ ਸ਼ਾਇਦ ਵਿਕਟੋਰੀਆ ਵਿੱਚ ਇਸ ਕਿਸਮ ਦੇ ਹੋਰ ਕੋਈ ਪ੍ਰੋਗਰਾਮ ਬਹੁਤੇ ਨਹੀਂ ਚੱਲ ਰਹੇ ਜੋ ਟੈਂਪਰੀ ਮਾਈਗ੍ਰੈਂਟਸ ਇੰਟਰਨੈਸ਼ਨਲ ਸਟੂਡੈਂਟਸ ਇਸ ਤਰ੍ਹਾਂ ਮਦਦ ਕਰ ਰਹੇ ਹੋਣ ਇਹਨਾਂ ਔਖੇ ਵੇਲਿਆਂ ਵਿੱਚ ਕਿਉਂ ਸਾਨੂੰ ਸਭ ਨੂੰ ਪਤਾ ਹੀ ਹੈ ਕੋਵਿਡ ਸੰਕਟ ਦੌਰਾਨ ਇਸ ਮਹਾਂਮਾਰੀ ਦੌਰਾਨ ਕਿੰਨੀ ਬਿਪਤਾ ਪਈ ਹੋਈ ਹੈ ਲੋਕਾਂ ਲਈ ਸੋ ਬੜੀ ਤੁਸੀਂ ਵਡਮੁੱਲੀ ਜਾਣਕਾਰੀ ਮੁਹੱਈਆ ਕੀਤੀ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਜਾਂਦੀ ਵਾਰ ਦਾ ਕੋਈ ਸੁਨੇਹਾ
ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਮਨਪ੍ਰੀਤ ਜੀ ਅਸੀਂ ਬਸ ਇਹਦੇ 'ਚ ਹੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਜਿਹੜੀ ਇਹ ਇਨਫੋਰਮੇਸ਼ਨ ਹੈ ਕਿਉਂਕਿ ਸਾਨੂੰ ਪਤਾ ਕਿ ਇਸ ਵਕਤ ਬਹੁਤ ਜਿਹੜੀ ਬਿਪਤਾ ਦਾ ਸਮਾਂ ਚੱਲ ਰਿਹਾ ਅਤੇ ਬਹੁਤ ਲੋਕ ਲੋੜਵੰਦ ਨੇ ਜਦੋਂ ਸਾਡੇ ਕੋਲ ਕੋਈ ਆ ਕੇ ਇੰਨਾ ਹੀ ਕਹਿੰਦਾ ਕਿ ਮੈਨੂੰ ਇਸ ਤਰ੍ਹਾਂ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਚੱਲ ਰਹੇ ਅਸੀਂ ਅਤੇ ਜੇ ਸਾਨੂੰ ਲੱਗਦਾ ਕਿ ਸਾਡੀ ਜਿਹੜੀ ਇੱਕ ਈਮੇਲ ਦੇ ਨਾਲ ਉਹਨਾਂ ਦੀ ਐਪਲੀਕੇਸ਼ਨ ਪ੍ਰਾਇਰਟਾਈਜ਼ ਹੋ ਜਾਏਗੀ ਅਤੇ ਉਹਨਾਂ ਨੂੰ ਕੁਛ ਜਿਹੜੀ ਮਨੀ ਹੈ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਮਿਲ ਜਾਏਗੀ ਆਈ ਥਿੰਕ ਜਿਹੜੀ ਉਹ ਖੁਸ਼ੀ ਮਿਲਦੀ ਹੈ ਉਸ ਤੋਂ ਵੱਡੀ ਜਿਹੜੀ ਫੰਡਿੰਗ ਹੈ ਸਾਡੇ ਕੋਲ ਉਸ ਤੋਂ ਵੱਡਾ ਕੁਛ ਨਹੀਂ ਹੈ ਸੋ ਵੀ ਆਰ ਹੈਪੀ ਵਿਦ ਦੈਟ ਸੋ ਮੇਰੀ ਬਸ ਇਹੀ ਬੇਨਤੀ ਹੈ ਤੁਹਾਡੇ ਮਾਧਿਅਮ ਦੇ ਜ਼ਰੀਏ ਕਿ ਜਿੰਨੇ ਵੀ ਲੋਕਾਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਪਹੁੰਚ ਸਕਦੀ ਹੈ ਪਲੀਜ਼ ਜ਼ਰੂਰ ਸ਼ੇਅਰ ਕਰੋ ਐਟਲੀਸਟ ਤੁਹਾਡੇ ਸ਼ੇਅਰ ਦੇ ਨਾਲ ਜੇ ਕਿਸੇ ਦਾ ਵੀ ਭਲਾ ਹੋ ਸਕਦਾ ਤਾਂ ਅਸੀਂ ਜ਼ਰੂਰ ਕਰੀਏ
ਨਿੱਜੀ ਪੱਧਰ 'ਤੇ ਮੈਂ ਤੁਹਾਨੂੰ ਧੰਨਵਾਦ ਜ਼ਰੂਰ ਆਖਣਾ ਚਾਹਾਂਗੀ ਜੀ ਕਿ ਤੁਸੀਂ ਇਹ ਬੜਾ ਸੋਹਣਾ ਕਾਰਜ ਕਰੇ ਹੋ ਸਮਾਜ ਦੀ ਭਲਾਈ ਦਾ ਕਾਰਜ ਕਰੇ ਹੋ ਮੈਂ ਤਾਂ ਇਹੀ ਕਹਾਂਗੀ ਚੜ੍ਹਦੀ ਕਲਾ ਵਿੱਚ ਹਮੇਸ਼ਾ ਰਹੋ ਹੱਸਦੇ ਵਸਦੇ ਰਹੋ ਮਿਹਰਬਾਨੀ
ਥੈਂਕ ਯੂ ਬਹੁਤ ਬਹੁਤ ਥੈਂਕ ਯੂ ਮਨਪ੍ਰੀਤ ਜੀ ਥੈਂਕ ਯੂ ਸੋ ਮੱਚ
SBS This is SBS Radio
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ Apple Podcast Google Podcast Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ